ਸਤਨਾਮ ਵਾਹਿਗੁਰੂ ਸਾਹਿਬ ਜੀ ਆਇਓ ਸੁਣਨ ਪੜ੍ਹਨ ਕਉ ਬਾਣੀ ਨਾਮ ਵਿਸਾਰ ਲਗਹਿ ਅਣ ਲਾਲਚ ਬਿਰਥਾ ਜਨਮ ਪ੍ਰਾਣੀ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿਤ ਕੁ ਫੱਕੜੇ ਸਭ ਮੁੱਕਦੀ ਚੱਲੀ ਰਹਿਣ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਖਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ ਵਾਹਿਗੁਰੂ ਸਾਹਿਬ ਜੀ ਘੁੰਮ ਕੇ ਵਸਈਆ ਤਾਹੇ ਭੂਚਰੀ ਕੇ ਜਈਆ ਕਹੈ ਨਭ ਕੇ ਉਡਈਆ ਸੋ ਚਰਈਆ ਕਹਿ ਬਖਾਨੀਐ ਫਲ ਕੇ ਪਿਛਈਆ ਤਾਹੇ ਬਾਂਦਰੀ ਕੇ ਜਈਆ ਕਹੈ ਆਦਿਸ ਫਿਰਈਆ ਤੇਤੋ ਭੂਤ ਕੇ ਪਛਾਨੀਐ ਜਲ ਕੇ ਤਰਈਆ ਕੋ ਗੰਗੇਰੀ ਸੀ ਕਹਿਤ ਜਗ ਆਗ ਕੇ ਪਿਛਈਆ ਸੋ ਚਕੋਰ ਸਮ ਮਾਨੀਐ ਸੂਰਜ ਸਵਈਆ ਤਾਹੇ ਕੌਲ ਕੀ ਵਡਈਆ ਦੇਤ ਚੰਦਰਮਾ ਸਵਈਆ ਕੋ ਕਵੀ ਕੈ ਪਹਿਚਾਨੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨ ਸਤਿਕਾਰਯੋਗ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰਾਂ ਨਿਵਾਸ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਿਗੁਰ ਪੂਰਾ ਖਾਲਸਾ ਮੇਰੋ ਪਿੰਡ ਪ੍ਰਾਣ ਖਾਲਸਾ ਮੇਰੀ ਜਾਨ ਕੀ ਜਾਨ ਹਉ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੰਦੇਰੋ। ਸੋ ਸਤਿਗੁਰਾਂ ਦਾ ਖਾਸ ਰੂਪ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਨਿਰਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਵੱਡੇ ਭਾਗਾਂ ਦੇ ਨਾਲ ਸਤਿਗੁਰੂ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਰਚਨਾ ਸ੍ਰੀ ਅਕਾਲ ਉਸਤਤ ਦੀ ਵਿਚਾਰ ਸ੍ਰਵਣ ਕਰਦੇ ਆ ਰਹੇ ਹਾਂ। ਪਿੱਛੇ 12 ਨੰਬਰ ਭਾਗ ਦੇ ਵਿੱਚ 72ਵੇਂ ਬੰਦ ਦਾ ਪਾਠ ਜੋ 20 ਕਵਿਤਾ ਦੇ ਵਿੱਚੋਂ ਦੂਸਰਾ ਕਵਿਤ ਹੈ ਆਪ ਸੰਗਤਾਂ ਨੇ ਸ੍ਰਵਣ ਕੀਤਾ ਹੈ। ਇਸ ਤੋਂ ਅੱਗੇ ਇਸ 13 ਨੰਬਰ ਪਾਠ ਦੇ ਵਿੱਚ 73 ਨੰਬਰ ਬੰਦ ਦਾ ਪਾਠ ਆਪ ਜੀ ਨੇ ਸ੍ਰਵਣ ਕੀਤਾ ਹੈ। ਸੋ ਸਤ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਪਾਵਨ ਬਾਣੀ ਦੇ ਅੰਦਰ ਸੰਸਾਰ ਦੇ ਅੰਦਰ ਧਰਮ ਦੇ ਨਾਮ 'ਤੇ ਬਣ ਚੁੱਕੇ ਵਹਿਮ ਭਰਮ ਜੋ ਕਿ ਸਾਨੂੰ ਅਸਲੀਅਤ ਤੱਕ ਪਹੁੰਚਣ ਨਹੀਂ ਦਿੰਦੇ ਉਹਨਾਂ ਪਾਖੰਡਾਂ ਦਾ ਵਹਿਮਾਂ ਅਤੇ ਭਰਮਾਂ ਦਾ ਖੰਡਨ ਕਰਕੇ ਸਾਡੀ ਸੁਰਤ ਸਾਡੀ ਸੋਚ ਨੂੰ ਪਾਖੰਡਾਂ ਤੋਂ ਕਰਮਕਾਂਡਾਂ ਤੋਂ ਮੁਕਤ ਕਰਕੇ ਇੱਕ ਅਕਾਲ ਪੁਰਖ ਦੇ ਚਰਨਾਂ ਵਿੱਚ ਲੀਨ ਕਰਨ ਦਾ ਮਹਾਨ ਪਰ ਉਪਕਾਰ ਸਤਿਗੁਰੂ ਜੀ ਕਰ ਰਹੇ ਹਨ। ਜਿੱਥੇ ਕਿ ਸਮਾਜ ਦੇ ਅੰਦਰ ਸਮੇਂ ਸਮੇਂ 'ਤੇ ਕੋਈ ਸਤਿ ਪੁਰਸ਼ ਆਏ ਅਕਾਲ ਪੁਰਖ ਤੋਂ ਭੇਜੇ ਹੋਏ ਜਿਨ੍ਹਾਂ ਨੇ ਆ ਕੇ ਸੰਸਾਰ ਨੂੰ ਪ੍ਰਭੂ ਨਾਮ ਨਾਲ ਜੋੜਨ ਦਾ ਕਾਰਜ ਕੀਤਾ, ਪਰੰਤੂ ਸੰਸਾਰ ਬਾਅਦ ਦੇ ਵਿੱਚ ਉਹਨਾਂ ਅਵਤਾਰਾਂ ਦੀ ਹੀ ਪੂਜਾ ਕਰਨ ਲੱਗ ਗਿਆ। ਜਿਵੇਂ ਚੰਦਰਮਾ ਵੱਲ ਉਂਗਲ ਕਰਕੇ ਦੱਸਿਆ ਜਾਵੇ ਕਿ ਉਹ ਸਾਹਮਣੇ ਚੰਦ ਹੈ, ਦੇਖਣ ਵਾਲਾ ਅਣਜਾਣ ਬੱਚਾ ਜਿਹੜਾ ਹੈ ਉਹ ਇਸ਼ਾਰਾ ਕਰਨ ਵਾਲੀ ਉਂਗਲ ਨੂੰ ਹੀ ਚੰਦ ਸਮਝ ਲਵੇ, ਤੇ ਭੁੱਲ ਅਕਸਰ ਸੰਸਾਰ ਨੇ ਕੀਤੀ, ਜਿਸ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦ੍ਰਿੜ ਕਰਨ ਦੀ ਬਜਾਏ ਦੁਨੀਆ ਅਵਤਾਰਵਾਦ ਦੀ ਪੂਜਾ ਵਿੱਚ ਪੈ ਗਈ। ਸੋ ਉਸ ਪਰਮੇਸ਼ਰ ਦੇ ਸਿਆਣਿਆਂ ਵੱਲੋਂ ਵੱਖ ਵੱਖ ਨਾਮ ਜਿਹੜੇ ਸੰਕਥਨ ਕੀਤੇ ਗਏ, ਲੋਕ ਉਹਨਾਂ ਨਾਵਾਂ ਦੀ ਹੀ ਪੂਜਾ ਕਰਨ ਲੱਗ ਗਏ, ਨਾਮੀ ਨੂੰ ਭੁੱਲ ਗਏ। ਇਸ ਲਈ ਕਲਗੀਧਰ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੇ ਜੋ ਕਰਮ ਕਾਂਡ ਪ੍ਰਚਲਿਤ ਹੋ ਚੁੱਕੇ ਨੇ, ਸਾਡੀ ਸੁਰਤ ਜਿਹੜੀ ਮਨੁੱਖਾਂ ਦੀ ਕਲਯੁਗੀ ਜੀਵਾਂ ਦੀ ਕਿਸੇ ਅਵਤਾਰ ਤੇ ਕਿਸੇ ਉਪਦੇਸ਼ਟਾ ਦੇ ਉੱਪਰ ਟਿਕੀ ਹੋਈ ਹੈ, ਸਾਡੀ ਸੁਰਤ ਨੂੰ ਉੱਥੋਂ ਕੱਢ ਕੇ ਸੱਚੇ ਪਾਤਸ਼ਾਹ ਜੀ ਸ਼ਬਦ ਗੁਰੂ ਸੁਰਤ ਤਮਚੇਲਾ ਦਾ ਸਿਧਾਂਤ ਦ੍ਰਿੜ ਕਰਵਾਉਂਦੇ ਹੋਏ ਸਾਨੂੰ ਪਰਮਾਤਮਾ ਵਿੱਚ ਮਿਲਾਉਣ ਦਾ ਮਹਾਨ ਕਾਰਜ ਕਰ ਰਹੇ ਹਨ। ਸੋ ਇਸ 73 ਨੰਬਰ ਸਵਈਏ ਦੇ ਅੰਦਰ ਦਸਮੇਸ਼ ਪਿਤਾ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਪਿਆਰ ਸਹਿਤ ਸ਼੍ਰਵਣ ਕਰਨ ਦਾ ਯਤਨ ਕਰੀਏ ਜੀ। ਭੂਮ ਕੇ ਬਸਈਆ ਤਾਹੇ, ਭੂਚਰੀ ਕੇ ਜਈਆ ਕਹੇ। ਭੂਮ ਕੇ ਬਸਈਆ ਭਾਵ ਧਰਤੀ ਦੇ ਵਿੱਚ ਵਸਣਾ, ਭੂਮ ਸਹਿਣ ਕਰਨਾ, ਜ਼ਮੀਨ 'ਤੇ ਸੌਣਾ, ਮੰਜੇ ਦਾ ਤਿਆਗ ਕਰ ਦੇਣਾ ਜਾਂ ਭੋਰਾ ਬਣਾ ਕੇ ਭੋਰੇ ਵਿੱਚ ਥੱਲੇ ਹੀ ਰਹਿਣਾ ਬਹੁਤ ਲੰਮਾ ਲੰਮਾ ਸਮਾਂ। ਕਲਗੀਧਰ ਜੀ ਦੇ ਬਚਨ ਆਪਾਂ ਪਿੱਛੇ ਸ਼ਰਵਣ ਕਰ ਚੁੱਕੇ ਹਾਂ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਵਕਤ ਧਿਆਨ ਲਗਾਇਓ, ਨਾ ਫਿਰਿਓ ਲੀਏ ਸਾਤ ਸਮੁੰਦਰਾਂ ਨੂੰ, ਲੋਕ ਗਇਓ ਪਰ ਲੋਕ ਗਵਾਇਓ। ਕੀ ਹੋ ਗਿਆ ਜੇ ਕੋਈ ਬਗਲੇ ਦੀ ਤਰ੍ਹਾਂ ਲਗਾਤਾਰ ਸਮਾਧੀ ਲਾ ਕੇ ਬੈਠਾ ਰਿਹਾ, ਇਹਦਾ ਜ਼ਿਕਰ ਆਪਾਂ ਪਿਛਲੇ ਭਾਗ ਵਿੱਚ ਕਰ ਚੁੱਕੇ ਹਾਂ ਕਿ ਕੇਵਲ ਪਾਖੰਡ ਨੂੰ ਮੁੱਖ ਰੱਖ ਕੇ ਬੈਠ ਜਾਣਾ, ਅੰਦਰੋਂ ਪਰਮਾਤਮਾ ਨਾਲ ਪ੍ਰੀਤ ਨਾ ਹੋਣੀ। ਜੇ ਅੰਦਰੋਂ ਪਰਮੇਸ਼ਰ ਨਾਲ ਪਿਆਰ ਨਹੀਂ, ਪ੍ਰੀਤ ਨਹੀਂ, ਤਾਂ ਪਾਪਰ ਸਾਹ ਸਵਈਆਂ ਦੇ ਅੰਦਰ ਵੀ ਸਤਿਗੁਰਾਂ ਨੇ ਪਹਿਲੇ ਸਵਈਏ ਅੰਦਰ ਸਰਾਫਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ, ਸੂਰ ਸੁਰਾਰਜਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ, ਕੋ ਨਾ ਦੇਖਿਤ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ, ਏਕ ਰਤੀ ਬਿਨ ਏਕ ਰਤੀ ਕੇ। ਉਹਦੇ ਵਿੱਚ ਵੀ ਖੰਡਨ ਕਰ ਦਿੱਤਾ ਕਿ ਜੇ ਪ੍ਰਾਣਾਂ ਦੇ ਪਤੀ ਪਰਮਾਤਮਾ ਨਾਲ ਪਿਆਰ ਨਹੀਂ ਤਾਂ ਧਰਮ ਦੇ ਨਾਮ ਤੇ ਕੀਤੇ ਜਾਂਦੇ ਕਰਮ ਜਿਹੜੇ ਨੇ ਉਹ ਕਰਮ ਕਾਂਡ ਹਨ। ਇਵੇਂ ਸਤਿਗੁਰੂ ਕਹਿੰਦੇ ਪ੍ਰਭੂ ਪਿਆਰ ਤੋਂ ਵਿਹੂਣਾ, ਜਿਹੜਾ ਮਨੁੱਖ ਧਰਤੀ ਦੇ ਵਿੱਚ ਨਿਵਾਸ ਕਰਕੇ ਕੇਵਲ ਆਪਣੇ ਆਪ ਨੂੰ ਮੰਨ ਲਵੇ ਕਿ ਮੈਂ ਪਰਮਾਤਮਾ ਦੀ ਭਗਤੀ ਕਰ ਰਿਹਾ ਹਾਂ, ਪਾਤਸ਼ਾਹ ਕਹਿੰਦੇ ਐਸੇ ਮਨੁੱਖ ਦੀ ਤੁਲਨਾ ਜਿਹੜੀ ਹੈ ਘੀਸ ਦੇ ਬੱਚੇ ਨਾਲ ਕਰਨੀ ਚਾਹੀਦੀ ਹੈ। ਭੂਚਰੀ ਕੇ ਜਈਆ ਕਹੇ, ਭੂਚਰੀ ਕਹਿੰਦੇ ਨੇ ਘੀਸ ਨੂੰ, ਸਿਉਂਕ ਨੂੰ ਜਿਹਨੂੰ ਹਿੰਦੀ ਵਿੱਚ ਦੀਮਕ ਕਹਿੰਦੇ ਹਨ, ਕਿਉਂਕਿ ਦੀਮਕ ਸਿਉਂਕ ਜਿਹੜੀ ਹੈ ਉਹ ਵੀ ਹਮੇਸ਼ਾ ਜ਼ਮੀਨ ਦੇ ਵਿੱਚ ਹੀ ਛੁਪ ਕੇ ਰਹਿੰਦੀ ਹੈ। ਅਤੇ ਜਿਹੜਾ ਮਨੁੱਖ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਬੈਠਾ ਰਿਹਾ ਉਹਦੀ ਤੁਲਨਾ ਸੱਚੇ ਪਾਤਸ਼ਾਹ ਜੀ ਨੇ ਦੀਮਕ ਦੇ ਬੱਚਿਆਂ ਨਾਲ ਕੀਤੀ ਹੈ। ਨੱਪ ਕੇ ਉਡਈਆ ਸੋ ਚਰਈਆ ਕਹਿ ਬਖਾਨੀ ਹੈ, ਅਤੇ ਜਿਹੜੇ ਰਿੱਧੀਆਂ ਸਿੱਧੀਆਂ ਦੇ ਨਾਲ ਆਕਾਸ਼ ਵਿੱਚ ਉਡਾਰੀ ਲਾਉਣ ਵਾਲੇ ਨੇ, ਸਤਿਗੁਰੂ ਕਹਿੰਦੇ ਉਹਨਾਂ ਦੀ ਤੁਲਨਾ ਜਿਹੜੀ ਹੈ ਚਿੜੀਆਂ ਦੇ ਨਾਲ ਭਾਵ ਆਕਾਸ਼ ਵਿੱਚ ਉੱਡਣ ਵਾਲੇ ਪੰਛੀਆਂ ਨਾਲ ਕਰਨੀ ਚਾਹੀਦੀ ਹੈ। ਹਲਕੇ ਪਿਛਈਆ ਤਾਹੇ, ਬਾਂਦਰੀ ਕੇ ਜਈਆ ਕਹੇ। ਜਿਹੜੇ ਪੁਰਸ਼ ਕਹਿੰਦੇ ਜੇ ਅਸੀਂ ਭੋਜਨ ਨਹੀਂ ਛਕਦੇ, ਅੰਨ ਤਿਆਗ ਦਿੱਤਾ, ਸਤਿਗੁਰੂ ਕਲਗੀਧਰ ਜੀ ਕਹਿੰਦੇ ਫਿਰ ਬਾਂਦਰੀ ਦੇ ਜਿਹੜੇ ਬੱਚੇ ਹੁੰਦੇ ਨੇ ਉਹ ਵੀ ਫਲ ਹੀ ਖਾਂਦੇ ਨੇ। ਇਸ ਕਰਕੇ ਜਿਹੜੇ ਇਕੱਲੇ ਫਲ ਫਰੂਟ ਕੰਦ ਮੂਲ ਖਾਣ ਤੱਕ ਹੀ ਸੀਮਿਤ ਨੇ, ਇਸੇ ਨੂੰ ਧਰਮ ਦਾ ਸਿਖਰ ਮੰਨੀ ਬੈਠੇ ਹਨ। ਸੱਚੇ ਪਾਤਸ਼ਾਹ ਸਵਾਮੀ ਕਲਗੀਧਰ ਮਹਾਰਾਜ ਫਰਮਾਨ ਕਰਦੇ ਨੇ ਕਿ ਐਸੇ ਪੁਰਸ਼ਾਂ ਨੂੰ ਜਿਹੜੇ ਫਲਹਾਰੀ ਹਨ ਉਹਨਾਂ ਨੂੰ ਬਾਂਦਰੀ ਦੇ ਬੱਚੇ ਕਹਿਣਾ ਹੀ ਠੀਕ ਹੋਵੇਗਾ। ਆਦਿਸ ਫਰਈਆ ਤਿੱਤੋਂ ਭੂਤ ਕੇ ਪਛਾਣੀ ਹੈ, ਅਤੇ ਜਿਹੜੇ ਲੁਕ ਛਿਪ ਕੇ ਗੁਪਤ ਹੋ ਕੇ, ਆਦਿਸ ਦਾ ਭਾਵ ਹੁੰਦਾ ਗੁਪਤ ਹੋ ਕੇ ਫਿਰਦੇ ਹਨ, ਉਹਨਾਂ ਨੂੰ ਸਤਿਗੁਰੂ ਕਹਿੰਦੇ ਫਿਰ ਭੂਤ ਕਰਕੇ ਜਾਣਨਾ ਚਾਹੀਦਾ, ਕਿਉਂਕਿ ਭੂਤ ਵੀ ਗੁਪਤ ਹੈ। ਅਤੇ ਐਸੇ ਪ੍ਰਾਣੀਆਂ ਦੀ, ਐਸੇ ਪੁਰਸ਼ਾਂ ਦੀ ਤੁਲਨਾ ਸਤਿਗੁਰਾਂ ਨੇ ਭੂਤਾਂ ਨਾਲ ਕੀਤੀ ਹੈ। ਜਲ ਕੇ ਤਰਈਆ ਕੋ ਗੰਗੇਰੀ ਸੀ ਕਹਿਤ ਜੱਗ, ਅਤੇ ਜਿਹੜੇ ਲੋਕ ਜਲ ਉੱਤੇ ਤੁਰਨ ਵਾਲੇ ਮਨੁੱਖ ਨੇ ਉਹਨਾਂ ਨੂੰ ਸਤਿਗੁਰੂ ਕਹਿੰਦੇ ਜਲ ਜੁਲਾਹੇ ਵਰਗਾ ਕਹਿਣਾ ਚਾਹੀਦਾ ਹੈ, ਕਿਉਂਕਿ ਜਲ ਜੁਲਾਹਾ ਇੱਕ ਜੀਵ ਹੈ, ਉਹ ਪਾਣੀ ਦੇ ਉੱਪਰ ਤੁਰ ਲੈਂਦਾ ਹੈ। ਅਤੇ ਸਤਿਗੁਰੂ ਕਹਿੰਦੇ ਇਸ ਤੋਂ ਵੱਧ ਤਾਂ ਕੁਝ ਨਹੀਂ ਨਾ, ਜੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ, ਰਿੱਧ ਸਿੱਧ ਅਵਰਾ ਸਾਧ, ਰਿੱਧ ਸਿੱਧ ਨਾਵੇਂ ਕੀ ਦਾਸੀ। ਸਤਿਗੁਰੂ ਕਹਿੰਦੇ ਰਿੱਧੀ ਸਿੱਧੀ ਪ੍ਰਾਪਤ ਕਰ ਲੈਣੀ ਕੋਈ ਜੀਵਨ ਦੀ ਮੰਜ਼ਿਲ ਨਹੀਂ, ਕਿਉਂਕਿ ਨਵ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। 18 ਸਿੱਧੀਆਂ, 9 ਨਿੱਧੀਆਂ ਉਸਦੇ ਪਿੱਛੇ ਦੌੜੀਆਂ ਫਿਰਦੀਆਂ ਨੇ, ਜੋ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਂਦਾ ਹੈ। ਇਸ ਕਰਕੇ ਐਸੇ ਕਰਮਕਾਂਡ ਦਾ ਕਲਗੀਧਰ ਸਵਾਮੀ ਜੀ ਖੰਡਨ ਕਰ ਰਹੇ ਹਨ। ਆਗ ਕੇ ਪਿਛਈਆ ਸੋ ਚਕੋਰ ਸਮ ਮਾਨੀਐ, ਅਤੇ ਅੱਗ ਦੇ ਖਾਣ ਵਾਲੇ ਨੂੰ ਚਕੋਰ ਵਰਗਾ ਜਾਣਨਾ ਚਾਹੀਦਾ ਹੈ। ਸੂਰਜ ਸਵਈਆ ਤਾਹੇ ਕੌਲ ਕੀ ਵਡਈਆ ਦੇਤ, ਚੰਦਰਮਾ ਸਵਈਆ ਕਉ ਕਵੀ ਕਹਿ ਪਹਿਚਾਨੀਐ। ਅਤੇ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਜਿਹੜਾ ਪੁਰਸ਼ ਸੂਰਜ ਦੀ ਉਪਾਸ਼ਨਾ ਕਰਦਾ ਹੈ ਉਸਦੀ ਤੁਲਨਾ ਕੌਲ ਫੁੱਲ ਨਾਲ ਕਰਨੀ ਚਾਹੀਦੀ ਹੈ, ਕਿਉਂਕਿ ਕਮਲ ਦਾ ਫੁੱਲ ਵੀ ਹਮੇਸ਼ਾ ਸੂਰਜ ਨੂੰ ਵੇਖ ਕੇ ਖਿੜ ਪੈਂਦਾ ਹੈ, ਰਾਤ ਪੈਂਦੀ ਹੈ ਤਾਂ ਬੰਦ ਹੋ ਜਾਂਦਾ ਹੈ। ਅਤੇ ਸਤਿਗੁਰੂ ਕਹਿੰਦੇ ਸੂਰਜ ਦੀ ਪੂਜਾ ਕਰਨ ਵਾਲਾ ਜਿਹੜਾ ਸੂਰਜ ਤੱਕ ਹੀ ਸੀਮਿਤ ਹੈ, ਸੂਰਜ ਨੂੰ ਹੀ ਰੱਬ ਮੰਨੀ ਬੈਠਾ ਹੈ, ਜਦੋਂ ਕਿ ਸਤਿਗੁਰਾਂ ਦੇ ਬਚਨ ਨੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ, ਪਰਮੇਸ਼ਰ ਸੂਰਜਾਂ ਦਾ ਸੂਰਜ ਹੈ, ਸੂਰਜ ਨੂੰ ਪੈਦਾ ਕਰਨ ਵਾਲਾ ਹੈ, ਕਿਉਂਕਿ ਗੁਰੂ ਕਲਗੀਧਰ ਜੀ ਦਾ ਹੁਕਮ ਹੈ ਬਿਨ ਕਰਤਾਰ ਨਾ ਕਿਰਤਮ ਮਾਨੋ ਆਦ ਅਜੋਨ ਅਜੈ ਅਵਿਨਾਸੀ ਅਤੇ ਪਰਮੇਸ਼ਰ ਜਾਣੋ। ਕਰਤਾਰ ਤੋਂ ਬਿਨਾਂ ਉਹਦੀ ਕਿਰਤਮ ਪੂਜਾ ਨਹੀਂ ਕਰਨੀ, ਇਹ ਉਹਦੀ ਕਿਰਤ ਹੈ, ਹਵਾ ਪਾਣੀ ਅੱਗ ਸੂਰਜ ਆਦਿਕ, ਇਹਦੀ ਪੂਜਾ ਕਰਨ ਦੀ ਗੁਰਮਤ ਵਿੱਚ ਬਿਲਕੁਲ ਮਨਾਹੀ ਹੈ। ਸਤਿਗੁਰੂ ਕਹਿੰਦੇ ਕਰਤਾਰ ਨੂੰ ਪੂਜਣਾ ਹੈ, ਕਰਤੇ ਦੀ ਪੂਜਾ ਕਰਨੀ ਹੈ। ਚੰਦਰਮਾ ਸਵਈਆ ਕਉ ਕਵੀ ਕਹਿ ਪਹਿਚਾਨੀ ਹੈ, ਕੌਲਫੁੱਲ ਸੂਰਜ ਨੂੰ ਵੇਖ ਕੇ ਖਿੜਦਾ ਹੈ, ਅਤੇ ਭੰਭੂਲ ਜਿਹਨੂੰ ਨੀਲ ਫੋਰ ਵੀ ਕਹਿੰਦੇ ਨੇ, ਨੀਲੋਫਰ ਦਾ ਫੁੱਲ ਜਿਹੜਾ ਹੈ ਇਹ ਚੰਦਰਮਾ ਨੂੰ ਵੇਖ ਕੇ ਰਾਤ ਨੂੰ ਖਿੜਦਾ ਹੈ। ਸਤਿਗੁਰੂ ਕਹਿੰਦੇ ਫਿਰ ਇਹਨਾਂ ਦੀ ਤੁਲਨਾ ਇੱਥੋਂ ਤੱਕ ਹੀ ਕੀਤੀ ਜਾ ਸਕਦੀ, ਜੇ ਕੋਈ ਚੰਦਰਮਾ ਦੀ ਪੂਜਾ ਕਰਦਾ ਹੈ ਸੂਰਜ ਦੀ, ਅੱਗ ਦੀ, ਜਲ ਦੀ, ਤਾਂ ਉਹ ਬਹੁਤ ਵੱਡੇ ਭਰਮ ਦੇ ਅੰਦਰ ਹੈ। ਇਸ ਲਈ ਇਸ ਭਰਮ ਜਾਲ 'ਚੋਂ ਨਿਕਲ ਕੇ ਕੁਦਰਤ ਨੂੰ ਛੱਡ ਕੇ ਕਾਦਰ ਨੂੰ ਪੂਜਣਾ ਚਾਹੀਦਾ ਹੈ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਪਰ ਉਹ ਪਰਮਾਤਮਾ ਮਿਲਦਾ ਕੁਦਰਤ ਦੇ ਵਿੱਚੋਂ ਹੈ। ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਖਾਣਾ ਪੀਣਾ ਪਹਿਨਣ, ਸਾਰਾ ਕੁਝ ਹੀ ਕੁਦਰਤ ਹੈ। ਪਰ ਆਖਰੀ ਟੁਕਰਾਂ ਵਿੱਚ ਕਹਿ ਰਹੇ ਨੇ ਸਭ ਤੇਰੀ ਕੁਦਰਤ ਤੋਂ ਕਾਦਰ ਕਰਤਾ ਪਾਕੀ ਨਾਈ ਪਾਕ, ਆਸਾ ਦੀ ਵਾਰ ਦੇ ਵਚਨ ਹਨ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਰਚਨਾ। ਸਤਿਗੁਰੂ ਕਹਿੰਦੇ ਸਭ ਤੇਰੀ ਕੁਦਰਤ ਤੋਂ ਕਾਦਰ ਕਰਤਾ ਪਾਕੀ ਨਾਈ ਪਾਕ, ਇਹ ਸਾਰੀ ਕੁਦਰਤ ਤੇਰੀ ਪੈਦਾ ਕੀਤੀ ਹੋਈ ਹੈ। ਸੋ ਇਸ ਲਈ ਸਤਿਗੁਰੂ ਜੀ ਸਾਨੂੰ ਇੱਕ ਅਕਾਲ ਪੁਰਖ ਦੀ ਭਗਤੀ ਦ੍ਰਿੜ ਕਰਵਾ ਰਹੇ ਹਨ, ਕਰਮ ਕਾਂਡਾਂ ਦਾ ਖੰਡਨ ਕਰ ਰਹੇ ਹਨ। ਨਾਰਾਇਣ ਕਛ ਮਛ ਤਿੰਦੂਆ ਕਹਿਤ ਸਭ, ਕੌਲ ਨਾਭ ਕੌਲ ਜੇ ਤਾਲ ਮੈਂ ਰਹਿਤ ਹੈ। ਅੱਗੇ 74 ਨੰਬਰ ਕਵਿਤ ਦੇ ਅੰਦਰ ਸਤਿਗੁਰੂ ਫਰਮਾਨ ਕਰਦੇ ਨੇ ਪ੍ਰਭੂ ਦਾ ਨਾਂ ਨਾਰਾਇਣ ਕਿਹਾ ਜਾਂਦਾ ਹੈ, ਅਤੇ ਜਿਹੜੇ ਲੋਕ ਉਹਨੂੰ ਜਲ ਵਿੱਚ ਵਸਦਾ ਜਾਣ ਕੇ ਨਾਰਾਇਣ ਨਾਰਾਇਣ ਦਾ ਭਾਵ ਹੈ ਜਲ ਵਿੱਚ ਜਿਸਦਾ ਘਰ ਹੈ। ਉਹ ਪਰਮਾਤਮਾ ਜੀ ਦਾ ਨਿਵਾਸ ਜਲ ਦੇ ਵਿੱਚ ਹੈ, ਜਿਸਦਾ ਨਿਵਾਸ ਪਾਣੀ ਵਿੱਚ ਹੈ। ਨਾਰਾਇਣ ਦੋ ਸ਼ਬਦਾਂ ਤੋਂ ਇਸ ਸੁਮੇਲ ਤੋਂ ਸ਼ਬਦ ਬਣਿਆ ਹੈ। ਅਤੇ ਸਤਿਗੁਰੂ ਕਹਿੰਦੇ ਜੇ ਐਸੇ ਨਾਰਾਇਣ ਨੂੰ ਅਕਾਲ ਪੁਰਖ ਮੰਨ ਲਈਏ ਤਾਂ ਫਿਰ ਤਾਂ ਭਾਈ ਪਾਣੀ ਦੇ ਵਿੱਚ ਕੱਛ ਮੱਛ ਤੰਦੂਏ ਆ ਸਾਰੇ ਜਲ ਜੀਵ ਰਹਿੰਦੇ ਨੇ, ਸਾਰਿਆਂ ਨੂੰ ਨਾਰਾਇਣ ਕਹਿਣਾ ਪਵੇਗਾ ਕਿ ਉਹਨਾਂ ਦਾ ਜਨਮ ਵੀ ਪਾਣੀ ਵਿੱਚ ਹੈ ਅਤੇ ਪਾਣੀ 'ਚੋਂ ਹੀ ਪੈਦਾ ਹੁੰਦੇ ਹਨ। ਸੋ ਇੱਥੇ ਸਤਿਗੁਰੂ ਜੀ ਪਰਮੇਸ਼ੁਰ ਦੇ ਨਾਰਾਇਣ ਨਾਮ ਦਾ ਖੰਡਨ ਨਹੀਂ ਕਰ ਰਹੇ। ਕਹਿਣ ਤੋਂ ਭਾਵ ਸਵਾਮੀ ਕਲਗੀਧਰ ਪਿਤਾ ਜੀ ਕਿਸੇ ਇੱਕ ਥਾਂ 'ਤੇ ਖੜ੍ਹ ਜਾਣ ਤੋਂ ਅੱਗੇ ਤੋਰ ਰਹੇ ਹਨ ਸਰੋਤੇ ਜਾਣੋ। ਪਾਤਸ਼ਾਹ ਜੀ ਦਾ ਕਹਿਣਾ ਹੈ ਕਿ ਕੇਵਲ ਕੁਦਰਤ ਦੇ ਵਿੱਚ ਇੱਕ ਥਾਂ 'ਤੇ ਨਹੀਂ ਰੁਕਣਾ ਚਾਹੀਦਾ, ਪਰਮਾਤਮਾ ਬੇਅੰਤ ਹੈ। ਉਹ ਆਪਣੀ ਕੁਦਰਤ ਨੂੰ ਕਿਸੇ ਇੱਕ ਥਾਂ 'ਤੇ ਲਿਆ ਕੇ ਸੰਪੂਰਨ ਨਹੀਂ ਕਰਦਾ, ਇਸ ਲਈ ਉਹ ਪਰਮੇਸ਼ੁਰ ਨੂੰ ਕੇਵਲ ਨਾਰਾਇਣ ਕਹਿ ਕੇ ਇੰਨਾ ਹੀ ਮੰਨ ਲੈਣਾ ਕਿ ਉਹ ਪਾਣੀ ਵਿੱਚ ਨਿਵਾਸ ਕਰਦਾ ਹੈ। ਤਾਂ ਸਤਿਗੁਰੂ ਕਹਿੰਦੇ ਇਹ ਵੀ ਬਹੁਤ ਵੱਡਾ ਭਰਮ ਹੈ, ਫਿਰ ਤਾਂ ਸਾਰੇ ਜੀਵ ਜੰਤ ਜਿਹੜੇ ਪਾਣੀ 'ਚ ਰਹਿਣ ਵਾਲੇ ਨੇ ਉਹਨਾਂ ਨੂੰ ਨਾਰਾਇਣ ਰੱਬ ਮੰਨਣਾ ਪਵੇਗਾ। ਕੌਲ ਨਾਭ ਕੌਲ ਜੇ ਤਾਲਮੈ ਰਹਿਤ ਹੈ, ਅਤੇ ਜੇਕਰ ਉਸ ਪਰਮੇਸ਼ੁਰ ਦਾ ਨਾਂ ਕੌਲ ਨਾਭ ਹੈ ਤਾਂ ਜਿਸ ਤਲਾਬ ਵਿੱਚ ਕੌਲ ਫੁੱਲ ਪੈਦਾ ਹੁੰਦੇ ਹਨ ਉਸ ਨੂੰ ਕੌਲ ਨਾਭ ਕਹਿਣਾ ਚਾਹੀਦਾ ਹੈ, ਉਸ ਨੂੰ ਰੱਬ ਮੰਨਣਾ ਚਾਹੀਦਾ ਹੈ। ਗੋਪੀਨਾਥ ਗੁਜਰ ਗੋਪਾਲ ਸਭੈ ਧੇਨ ਚਾਰੀ, ਰਿਖੀਕੇਸ਼ ਨਾਮ ਕੈ ਮਹੰਤ ਲਹੀਅਤ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਪ੍ਰਭੂ ਦਾ ਨਾਮ ਗੋਪੀਨਾਥ ਹੈ, ਕ੍ਰਿਸ਼ਨ ਨੂੰ ਗੋਪੀਨਾਥ ਕਹਿ ਕੇ ਪੂਜਿਆ ਜਾਂਦਾ, ਗੋਪੀਆਂ ਦਾ ਮਾਲਕ, ਕ੍ਰਿਸ਼ਨ ਨੂੰ ਹੀ ਰੱਬ ਮੰਨ ਲਿਆ ਗਿਆ। ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਗੋਪੀਆਂ ਦਾ ਖਸਮ ਜਿਹੜਾ ਹੈ, ਮਾਲਕ ਹੈ ਗੋਪੀ ਦੇ ਘਰ ਵਾਲਾ ਗੁੱਜਰ, ਉਹਨੂੰ ਰੱਬ ਮੰਨ ਲੈਣਾ ਚਾਹੀਦਾ ਹੈ। ਜੇ ਪਰਮਾਤਮਾ ਦਾ ਨਾਮ ਧੇਨਚਾਰੀ ਹੈ ਤਾਂ ਸਾਰੇ ਗਵਾਲੇ ਵੀ ਧੇਨਚਾਰੀ ਨੇ ਜਿਹੜੇ ਪਸ਼ੂ ਚਾਰਦੇ ਨੇ। ਜੇ ਕ੍ਰਿਸ਼ਨ ਨੂੰ ਗਊਆਂ ਦਾ ਚਰਈਆ ਮੰਨ ਕੇ ਕ੍ਰਿਸ਼ਨ ਜੀ ਦੀ ਪੂਜਾ ਕੀਤੀ ਜਾਂਦੀ ਹੈ ਰੱਬ ਮੰਨ ਕੇ, ਫਿਰ ਸਤਿਗੁਰੂ ਕਹਿੰਦੇ ਜਿੱਡੇ ਗੁੱਜਰ ਨੇ ਜਿੰਨੇ ਸਾਰੇ ਗੋਪਾਲ ਨੇ ਉਹ ਸਾਰੇ ਧੇਨਚਾਰੀ ਨੇ ਪਸ਼ੂਆਂ ਨੂੰ ਪਾਲਣ ਵਾਲੇ, ਫਿਰ ਉਹਨਾਂ ਸਾਰਿਆਂ ਨੂੰ ਹੀ ਉਹ ਗੋਪੀਆਂ ਦੇ ਮਾਲਕ ਵੀ ਨੇ, ਉਹਨਾਂ ਦੀਆਂ ਪਤਨੀਆਂ ਨੂੰ ਗੋਪੀਆਂ ਕਿਹਾ ਜਾਂਦਾ ਹੈ। ਅਤੇ ਸਤਿਗੁਰੂ ਕਹਿੰਦੇ ਫਿਰ ਉਹ ਸਾਰੇ ਦੇ ਸਾਰੇ ਕਿ ਉਹਨਾਂ ਨੂੰ ਪਰਮਾਤਮਾ ਮੰਨਿਆ ਜਾਵੇਗਾ। ਅਤੇ ਜੇ ਉਸ ਪਰਮਾਤਮਾ ਨੂੰ ਰਿਸ਼ੀਕੇਸ਼ ਕਹਿ ਕੇ ਪੂਜਾ ਕਰਨੀ ਹੈ ਤਾਂ ਸਤਿਗੁਰੂ ਕਹਿੰਦੇ ਰਿਸ਼ੀਕੇਸ਼ ਹੁੰਦਾ ਹੈ ਰਿਸ਼ੀਆਂ ਦਾ ਵੱਡਾ ਮਹੰਤ, ਅਤੇ ਪਰਮਾਤਮਾ ਦਾ ਸਾਰੇ ਰਿਸ਼ੀਆਂ ਨੂੰ ਪੈਦਾ ਕਰਨ ਵਾਲਾ ਹੈ, ਇਹ ਵੀ ਪਰਮੇਸ਼ੁਰ ਦਾ ਸੰਪੂਰਨ ਨਾਮ ਨਹੀਂ ਹੈ। ਮਾਧਵ ਭਵਰ ਔ ਅਟੇਰੂ ਕਉ ਕਨਈਆ ਨਾਮ। ਪਾਤਸ਼ਾਹ ਜੀ ਕਹਿੰਦੇ ਜੇ ਪਰਮਾਤਮਾ ਨੂੰ ਮਾਧਵ ਕਿਹਾ ਜਾਵੇ ਤਾਂ ਮਾਧਵ ਭੌਰੇ ਨੂੰ ਕਿਹਾ ਜਾਂਦਾ ਹੈ, ਅਤੇ ਜੇ ਕਨਈਆ ਕਿਹਾ ਜਾਵੇ ਤਾਂ ਕਨਈਆ ਲੰਮੀਆਂ ਟੰਗਾਂ ਵਾਲੀ ਮੱਕੜੀ ਨੂੰ ਕਹਿੰਦੇ ਨੇ, ਫਿਰ ਉਹਨੂੰ ਰੱਬ ਮੰਨ ਲੈਣਾ ਚਾਹੀਦਾ ਹੈ। ਕੰਸ ਕੋ ਬਸਈਆ ਜਮ ਦੋਤ ਕਹੀਅਤ ਹੈ। ਅਤੇ ਜੇ ਅਸੀਂ ਕਹਿੰਦੇ ਕਿ ਪਰਮੇਸ਼ੁਰ ਨੇ ਕੰਸ ਨੂੰ ਮਾਰਿਆ, ਕੰਸ ਦਾ ਵੱਧ ਕੀਤਾ, ਇਹ ਸਤਿਗੁਰੂ ਕਹਿੰਦੇ ਕੰਸ ਨੂੰ ਤਾਂ ਜਮਦੂਤ ਨੇ ਮਾਰਿਆ ਕਿਉਂਕਿ ਸਵਾਸ ਜਮਦੂਤ ਕੱਢਦਾ ਹੈ। ਇਸੇ ਲਈ ਸਤਿਗੁਰੂ ਚੰਡੀ ਦੀ ਵਾਰ ਵਿੱਚ ਕਹਿੰਦੇ ਨੇ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦੈ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਇਸ ਕੇ ਬਲ ਦੇਣ ਵਾਲਾ ਸ਼ਕਤੀ ਦੇਣ ਵਾਲਾ ਹੋਰ ਹੈ। ਮੂੜ ਰੂੜ ਪੀਟਤ ਨ ਗੂੜਤਾ ਕੋ ਭੇਦ ਪਾਵੈ, ਪੂਜਤ ਨ ਤਾਹੇ ਜਾ ਕੇ ਰਾਖੇ ਰਹੀਅਤ ਹੈ। ਸਤਿਗੁਰੂ ਜੀ ਕਹਿੰਦੇ ਇਹ ਮੂਰਖ ਲੋਕ ਰੂੜ ਸ਼ਬਦ ਨੂੰ ਪਿੜਦੇ ਹਨ, ਭਾਵ ਇੱਕ ਸ਼ਬਦ ਨੂੰ ਲੈ ਕੇ ਉਸੇ ਨੂੰ ਰੱਟਾ ਲਾਈ ਜਾ ਰਹੇ ਨੇ, ਰੱਬ ਮੰਨੀ ਬੈਠੇ ਨੇ, ਪਰ ਅਸਲੀ ਗੂੜ ਭਾਵ ਨੂੰ ਨਹੀਂ ਜਾਣਦੇ। ਜਿਸ ਪ੍ਰਭੂ ਦੇ ਰਖਵਾਲੀ ਹੇਠ ਸਾਰੇ ਜੀਵ ਰਹਿੰਦੇ ਹਨ ਉਸ ਨੂੰ ਮੂਰਖ ਨਹੀਂ ਪੂਜਦੇ, ਉਸ ਦੀ ਪੂਜਾ ਨਹੀਂ ਕਰਦੇ ਹਨ। ਪੂਜਤ ਨਾ ਤਾਹੇ ਜਾ ਕੇ ਰਾਖੇ ਰਹੀਅਤ ਹੈ, ਉਹਦੇ ਡੂੰਘੇ ਭੇਦ ਦਾ ਰਹੱਸ ਪਤਾ ਨਹੀਂ ਲੱਗ ਸਕਿਆ। ਅਜਿਹੇ ਲੋਕ ਇੱਕ ਅਕਾਲ ਪੁਰਖ ਜਿਸ ਦੇ ਰੱਖੇ ਹੋਏ ਰਹਿੰਦੇ ਹਨ ਉਸਨੂੰ ਪੂਜਦੇ ਨਹੀਂ, ਉਹਦੀ ਕਿਰਤ ਦੀ ਹੀ ਪੂਜਾ ਕਰ ਰਹੇ ਹਨ। ਹੁਣ ਆਓ ਆਦਿ ਬਾਣੀ ਵਾਲੇ ਪਾਸੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਨਾਂ ਸ਼ਬਦਾਂ ਪ੍ਰਤੀ ਕੀ ਉਪਦੇਸ਼ ਮਿਲਦੇ ਹਨ, ਇਹਨੂੰ ਆਪਾਂ ਵਿਚਾਰਨ ਦਾ ਯਤਨ ਕਰੀਏ। ਦੁਨੀਆ ਉਪਦੇਸ਼ ਦੇਣ ਵਾਲੇ ਉਪਦੇਸ਼ਕਾਂ ਦੀ ਪੂਜਾ ਵਿੱਚ ਜੁੜੀ ਹੋਈ ਹੈ। ਤੇ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਆਉਂਦਾ ਹੈ 331 ਅੰਗ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੌੜੀ ਰਾਗ ਦੇ ਵਿੱਚ। ਕਬੀਰ ਜੀ ਨੇ ਇੱਥੇ ਅਰਦਾਸ ਕੀਤੀ ਹੈ, ਗੌੜੀ ਝਗੜਾ ਏਕ ਨਬੇਰੋ ਰਾਮ। ਕਹਿੰਦੇ ਵਾਹਿਗੁਰੂ ਤੇਰੇ ਚਰਨਾਂ ਵਿੱਚ ਬੇਨਤੀ ਹੈ ਕਿ ਇੱਕ ਸ਼ੰਕਾ ਹੈ, ਇੱਕ ਝਗੜਾ ਹੈ ਜਿਹੜਾ ਤੇਰੇ ਚਰਨਾਂ ਵਿੱਚ ਜੁੜ ਨਹੀਂ ਦੇਵੇਗਾ। ਜੋ ਤੁਮ ਆਪਣੇ ਜਨ ਸੌ ਕਾਮ ਰਹਾਓ। ਜੇ ਤੈਨੂੰ ਆਪਣੇ ਸੇਵਕ ਨਾਲ ਕੰਮ ਹੈ, ਪਿਆਰ ਹੈ, ਤਾਂ ਮੇਰੇ ਮਨ ਦੇ ਵਿੱਚ ਇਹ ਸ਼ੰਕਾ ਦੂਰ ਕਰ। ਇਹੋ ਮਨ ਵੱਡਾ ਕਿ ਜਾ ਸਿਓ ਮਨ ਮਾਨਿਆ। ਕਹਿੰਦੇ ਕੀ ਇਹ ਮਨ ਬਲਵਾਨ ਹੈ ਜਾਂ ਇਸ ਤੋਂ ਵਧੀਕ ਬਲਵਾਨ ਉਹ ਪਰਮਾਤਮਾ ਹੈ ਜਿਸ ਦੇ ਨਾਲ ਇਹ ਮਨ ਪਤੀਜ ਜਾਂਦਾ ਹੈ। ਰਾਮ ਵੱਡਾ ਕਹਿ ਰਾਮੈ ਜਾਣਿਆ। ਕਿ ਪਰਮਾਤਮਾ ਸਤਿਕਾਰਯੋਗ ਹੈ ਜਾਂ ਉਸ ਤੋਂ ਵੱਧ ਸਤਿਕਾਰਯੋਗ ਉਹ ਮਹਾਂਪੁਰਖ ਹੈ ਜਿਸ ਨੇ ਪਰਮਾਤਮਾ ਨੂੰ ਪਛਾਣ ਲਿਆ ਹੈ। ਬ੍ਰਹਮਾ ਵੱਡਾ ਕਿ ਜਾਸ ਉਪਾਇਆ। ਕਹਿੰਦੇ ਕਿ ਬ੍ਰਹਮਾ ਆਦਿਕ ਦੇਵਤਾ ਬਲੀ ਹੈ ਜਾਂ ਉਸ ਤੋਂ ਵਧੀਕ ਉਹ ਪ੍ਰਭੂ ਜਿਸ ਨੇ ਉਸ ਬ੍ਰਹਮੇ ਨੂੰ ਪੈਦਾ ਕੀਤਾ ਹੈ। ਵੇਦ ਵੱਡਾ ਕਿ ਜਹਾਂ ਤੇ ਆਇਆ। ਕਹਿੰਦੇ ਕਿ ਵੇਦ ਧਾਰਮਿਕ ਪੁਸਤਕਾਂ ਦਾ ਗਿਆਨ ਇਹ ਵੱਡਾ ਹੈ ਜਾਂ ਉਹ ਮਹਾਂਪੁਰਖ ਵੱਡਾ ਹੈ, ਉਹ ਪਰਮੇਸ਼ਰ ਵੱਡਾ ਹੈ ਜਿਸ ਤੋਂ ਇਹ ਗਿਆਨ ਪ੍ਰਾਪਤ ਹੋਇਆ ਹੈ। ਕਹੇ ਕਬੀਰ ਹਾਂ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਕਹਿੰਦੇ ਮੈਂ ਇਸ ਗੱਲੋਂ ਹੈਰਾਨ ਹਾਂ, ਮੈਂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਗਿਆ ਹਾਂ ਉਹਦੀ ਕਿਰਪਾ ਦੇ ਨਾਲ, ਕਿ ਧਰਮ ਅਸਥਾਨ ਪੂਜਣ ਯੋਗ ਹੈ ਜਾਂ ਪ੍ਰਭੂ ਦਾ ਭਗਤ ਵਧੀਕ ਪੂਜਣ ਯੋਗ ਹੈ ਜਿਸ ਦਾ ਸਦਕਾ ਉਹ ਤੀਰਥ ਬਣਿਆ, ਅਸਥਾਨ ਪਵਿੱਤਰ ਹੋਇਆ। ਕਹਿਣ ਤੋਂ ਭਾਵ ਭਗਤ ਕਬੀਰ ਸਾਹਿਬ ਜੀ ਨੇ ਇਸ ਸ਼ਬਦ ਦੇ ਅੰਦਰ ਉਸ ਅਕਾਲ ਪੁਰਖ ਦੀ ਮਹਿਮਾ ਨੂੰ ਵਰਣਨ ਕੀਤਾ ਹੈ। ਸੋ ਇਸੇ ਪ੍ਰਕਾਰ ਆਪਾਂ 72 ਨੰਬਰ, 73 ਨੰਬਰ ਇਹਨਾਂ ਸੋਈਆਂ ਵਿੱਚ ਸ਼੍ਰਵਣ ਕਰ ਚੁੱਕੇ ਹਾਂ ਕਿ ਜਿਹੜੇ ਲੋਕ ਕੇਵਲ ਪ੍ਰਭੂ ਦਾ ਨਾਮ ਵਿਸਾਰ ਕੇ ਇਸ ਤਰ੍ਹਾਂ ਦੇ ਕਰਮ ਕਾਂਡ ਕਰਦੇ ਨੇ ਉਹ ਸਾਰੀ ਜ਼ਿੰਦਗੀ ਕਰਮ ਕਾਂਡਾਂ ਵਿੱਚ ਬਤੀਤ ਕਰਕੇ ਅੰਤ ਨੂੰ ਪ੍ਰਲੋਗਮਨ ਕਰ ਜਾਂਦੇ ਹਨ, ਲੇਕਿਨ ਪ੍ਰਭੂ ਦੀ ਪ੍ਰਾਪਤੀ ਨਹੀਂ। ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ ਪ੍ਰਭਾਤੀ ਰਾਗ ਦੇ ਅੰਦਰ 1347 ਅੰਗ ਤੇ। ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਆਓ ਪਵਿੱਤਰ ਬਾਣੀ ਸ਼ਰਵਣ ਕਰੀਏ ਜੀ। ਪ੍ਰਭਾਤੀ ਮਹੱਲਾ ਪੰਜਵਾਂ, ਮਨ ਮੈਂ ਕ੍ਰੋਧ ਮਹਾਂ ਅਹੰਕਾਰਾ। ਪੂਜਾ ਕਰਹਿ ਬਹੁਤ ਵਿਸਥਾਰਾ। ਕਹਿੰਦੇ ਜੇ ਮਨ ਵਿੱਚ ਕ੍ਰੋਧ ਟਿਕਿਆ ਰਹੇ, ਬੜੀ ਅਹੰਕਾਰ ਵਸਿਆ ਰਹੇ, ਪਰ ਕਈ ਧਾਰਮਿਕ ਰਸਮਾਂ ਦੇ ਖਿਲਾਰੇ ਖਿਲਾਰ ਕੇ ਮਨੁੱਖ ਦੇਵ ਪੂਜਾ ਕਰਦੇ ਰਹਿਣ, ਬਹੁਤ ਵਿਸਥਾਰਾ ਕਈ ਪ੍ਰਕਾਰ ਦੀ ਪੂਜਾ, ਗਿਆਨਹੀਨ ਅਗਿਆਨ ਪੂਜਾ, ਅੰਧ ਵਰਤਾਰਾ ਭਾਉ ਦੂਜਾ। ਗਿਆਨ ਤੋਂ ਹੀਣੇ ਅਗਿਆਨਤਾ ਵਾਲੀ ਪੂਜਾ ਕਰਦੇ ਹਨ। ਕਰ ਇਸ਼ਨਾਨ ਤਨ ਚੱਕਰ ਬਣਾਏ, ਅੰਤਰ ਕੀ ਮਲ ਕਬਹੀ ਨਾ ਜਾਏ। ਤੀਰਥਾਂ ਤੇ ਇਸ਼ਨਾਨ ਕਰਕੇ ਧਾਰਮਿਕ ਚਿਹਨ ਜਿਹੜੇ ਸੀ ਸਰੀਰ ਦੇ ਉੱਪਰ ਲਾ ਲਏ, ਪਰ ਇਸ ਤਰ੍ਹਾਂ ਵਿਕਾਰਾਂ ਦੀ ਮੈਲ ਕਦੇ ਦੂਰ ਨਹੀਂ ਹੁੰਦੀ। ਇਤ ਸੰਜਮ ਪ੍ਰਭ ਕਿਨ ਹੀ ਨਾ ਪਾਇਆ, ਭਗਉਤੀ ਮੁਦਰਾ ਮਨ ਮੋਇਆ ਮਾਇਆ ਰਹਾਓ। ਇਤ ਸੰਜਮ, ਸੰਜਮ ਦੇ ਮੰਮੇ ਨੂੰ ਸਿਹਾਰੀ, ਭਾਵ ਇਸ ਤਰੀਕੇ ਦੇ ਦੁਆਰਾ ਕਿਸੇ ਨੇ ਵੀ ਪ੍ਰਭੂ ਮਿਲਾਪ ਹਾਸਲ ਨਹੀਂ ਕੀਤਾ। ਮਨ ਮਾਇਆ ਦੇ ਮੋਹ ਵਿੱਚ ਫਸਿਆ ਰਹੇ, ਵਿਸ਼ਨੂੰ ਭਗਤੀ ਦੇ ਬਾਹਰਲੇ ਚਿਹਨ ਸਰੀਰ ਉੱਤੇ ਬਣਾਉਂਦਾ ਰਹੇ। ਪਾਪ ਕਰਹਿ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹਿ ਸਭ ਉਤਰੇ। ਬਹੁਰ ਕਮਾਵਹਿ ਹੋਏ ਨਿਸੰਕ, ਜੰਪੁਰ ਬਾਂਧ ਖਰੇ ਕਾ ਲੰਕ। ਵਿਕਾਰਾਂ ਦੇ ਅਧੀਨ ਪਾਪ ਕੀਤੇ, ਤੀਰਥ ਤੇ ਇਸ਼ਨਾਨ ਕਰਕੇ ਕਹਿ ਦਿੱਤਾ ਉਤਰ ਗਏ ਨੇ, ਫਿਰ ਨਿਸ਼ੰਗ ਹੋ ਕੇ ਪਾਪ ਕਮਾਉਂਦੇ ਰਹੇ। ਤੇ ਅੰਤ ਨੂੰ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਦੇ ਕਰਮ ਕਾਂਡ ਕਰਨ ਵਾਲੇ ਨੂੰ ਪਾਪਾਂ ਦੇ ਕਾਰਨ ਜਮ ਰਾਜ ਦੇ ਦੇਸ਼ ਵਿੱਚ ਅਪੜਾਇਆ ਜਾਂਦਾ ਹੈ। ਜਮ ਪਰ ਬਾਂਧ ਖਰੇ ਕਾਲੰਕ ਘੂੰਗਰ ਬਾਂਧ ਬਜਾਵੈ ਤਾਲਾ ਅੰਤਰ ਕਪਟ ਫਿਰੈ ਬੇ ਤਾਲਾ। ਅੰਨ ਤੇ ਰਹਿਤਾ ਦੁੱਖ ਦੇਹੀ ਸਹਿਤਾ ਹੁਕਮ ਨਾ ਬੁੱਝੈ ਵਿਆਪਿਆ ਮਮਤਾ। ਅੰਨ ਖਾਣ ਤੋਂ ਪਰਹੇਜ਼ ਕਰਦਾ ਹੈ ਸਰੀਰ ਤੇ ਦੁੱਖ ਸਹਾਰਿਆ ਹੈ। ਜਦ ਤੱਕ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਨਹੀਂ ਹੁਕਮ ਨੂੰ ਜਾਣਦਾ ਨਹੀਂ ਪਾਤਸ਼ਾਹ ਕਹਿੰਦੇ ਮਮਤਾ ਵਿੱਚ ਫਸਿਆ ਹੀ ਰਹਿੰਦਾ ਹੈ। ਬਿਨ ਸਤਿਗੁਰ ਕਿਨੈ ਨਾ ਪਾਈ ਪਰਮ ਗਤੇ ਪੁੱਛੋ ਸਗਲ ਵੇਦ ਸਿਮ੍ਰਿਤੇ ਮਨਮੁਖ ਕਰਮ ਕਰੈ ਅਜਾਈ ਜਿਉਂ ਬਾਲੂ ਘਰ ਠੌਰ ਨਾ ਠਾਈ। ਕਹਿੰਦੇ ਮਨਮੁਖ ਦੇ ਕੰਮ ਇਵੇਂ ਨੇ ਜਿਵੇਂ ਰੇਤ ਦੇ ਘਰ ਬਣਾਉਂਦਾ ਹੈ। ਗ੍ਰਹਿ ਬਾਲੂ ਅਹਮ ਬੁੱਧ ਕਰਮ ਕਮਾਵਣੇ ਗ੍ਰਹਿ ਬਾਲੂ ਨੀਰ ਬਹਾਵਣੇ। ਜਿਵੇਂ ਰੇਤਾ ਦੇ ਘਰ ਬਣਾ ਕੇ ਕੋਈ ਪਾਣੀ ਵਿੱਚ ਰੋੜਦਾ ਰਹੇ ਮਨਮੁਖ ਦੇ ਕਰਮ ਕਾਂਡ ਜਿਹੜੇ ਨੇ ਇਸ ਪ੍ਰਕਾਰ ਦੇ ਨੇ। ਜਿਸ ਨੂੰ ਭੈ ਗੋਬਿੰਦ ਦਇਆਲਾ ਗੁਰ ਕਾ ਬਚਨ ਤਿੰਨ ਵਾਧਿਓ ਪਾਲਾ। ਜਿਹਦੇ 'ਤੇ ਗੁਰੂ ਦਇਆਵਾਨ ਹੋ ਜਾਵੇ ਉਹ ਗੁਰੂ ਦਾ ਬਚਨ ਪੱਲੇ ਬੰਨ ਲੈਂਦਾ ਹੈ। ਕੋਟ ਮਦੇ ਕੋਈ ਸੰਤ ਦਿਖਾਇਆ ਨਾਨਕ ਤਿੰਨ ਕੈ ਸੰਗ ਤਰਾਇਆ। ਸੰਤ ਕਰੋੜਾਂ ਵਿੱਚੋਂ ਕੋਈ ਵਿਰਲਾ ਹੀ ਵੇਖਣ ਵਿੱਚ ਆਉਂਦਾ ਹੈ। ਨਾਨਕ ਪੰਜਵੇਂ ਗੁਰੂ ਨਾਨਕ ਜੀ ਕਹਿੰਦੇ ਨੇ ਕਿ ਇਹੋ ਜਿਹੇ ਸੰਤ ਜਨਾਂ ਦੀ ਸੰਗਤ ਸੰਸਾਰ ਸਮੁੰਦਰ ਤੋਂ ਪਾਰ ਲੰਘੀ ਦਾ ਹੈ। ਜੇ ਹੋਵੇ ਭਾਗ ਤਾਂ ਦਰਸ਼ਨ ਪਾਈਐ ਆਪ ਤਰੈ ਸਭ ਕੁਟੰਬ ਤਰਾਈਐ ਰਹਾਓ ਦੂਜਾ। ਜੇ ਮੱਥੇ ਦੇ ਸ੍ਰੇਸ਼ਟ ਭਾਗ ਜਾਗ ਪੈਣ ਤਾਂ ਅਜਿਹੇ ਸੰਤ ਦੇ ਦਰਸ਼ਨ ਪ੍ਰਾਪਤ ਹੁੰਦੇ ਨੇ ਜਿਹਨੂੰ ਕੋਟ ਮਦੇ ਕੋਟਨ ਮੈਂ ਨਾਨਕ ਕਉ ਨਾਰਾਇਣ ਜੇ ਚੀਤ। ਦਰਸ਼ਨ ਕਰਨ ਵਾਲਾ ਆਪ ਵੀ ਪਾਰ ਲੰਘਦਾ ਹੈ ਆਪਣੇ ਸਾਰੇ ਪਰਿਵਾਰ ਨੂੰ ਵੀ ਪਾਰ ਲੰਘਾ ਲੈਂਦਾ ਹੈ। ਮੰਨੈ ਪਰਵਾਰ ਹੈ ਸਾਧਾਰ ਪਰਿਵਾਰ ਦਾ ਵੀ ਭਲਾ ਹੋ ਜਾਂਦਾ ਹੈ। ਇਸੇ ਪ੍ਰਕਾਰ ਆਪਾਂ ਸੁਖਮਨੀ ਸਾਹਿਬ ਵਿੱਚ ਬਚਨ ਪੜ੍ਹਦੇ ਹਾਂ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮੱਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਣ ਸੋ ਦੂਰ ਪਰਾਨੈ। ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦਵ ਪ੍ਰੀਤ ਭਸਮ ਸੰਗ ਹੋਏ। ਅੰਧਕੂਪ ਮੈਂ ਪਤਿਤ ਬਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆਲ। ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ। ਕੰਮ ਪਸ਼ੂਆਂ ਵਾਲੇ ਨੇ ਸ਼੍ਰੇਣੀ ਮਨੁੱਖਾਂ ਦੀ ਹੈ। ਦਿਨ ਰਾਤ ਵਿਖਾਵਾ ਕਰਦਾ ਹੈ ਲੋਕਾਂ ਵਾਸਤੇ। ਸਾਡਾ ਸਾਰਾ ਜੀਵਨ ਵਿਖਾਵੇ ਵਾਸਤੇ ਹੈ। ਸਾਡਾ ਖਾਣਾ ਵੀ ਵਿਖਾਵਾ ਹੈ। ਅਸੀਂ ਪਹਿਨਦੇ ਵੀ ਵਿਖਾਵੇ ਵਾਸਤੇ ਹਾਂ। ਅਸੀਂ ਘਰ ਬਣਾਉਂਦੇ ਹਾਂ ਅਤੇ ਉਹਦੇ ਵਿੱਚ ਇਹ ਭਾਵ ਘੱਟ ਹੁੰਦਾ ਹੈ ਕਿ ਘਰ ਰਹਿਣ ਵਾਸਤੇ ਬਣਾਉਣਾ ਹੈ ਸੁੱਖ ਸਹੂਲਤ ਵਾਸਤੇ ਬਣਾਉਣਾ ਹੈ। ਉਹਦੇ ਪਿੱਛੇ ਵਿਖਾਵਾਕਾਰੀ ਦੀ ਭਾਵਨਾ ਜ਼ਿਆਦਾ ਹੁੰਦੀ ਹੈ ਕਿ ਵੇਖਣ ਵਾਸਤੇ ਸੋਹਣਾ ਲੱਗੇ ਲੋਕ ਕਹਿਣ ਬਹੁਤ ਵੱਡਾ ਘਰ ਬਣਾਇਆ ਹੈ। ਸਾਡੇ ਹਰ ਕੰਮ ਦੇ ਪਿੱਛੇ ਵਿਖਾਵਾਕਾਰੀ ਹੈ। ਇਸੇ ਲਈ ਸਤਿਗੁਰਾਂ ਨੂੰ ਸਾਨੂੰ ਇਹਨਾਂ ਸ਼ਬਦਾਂ ਨਾਲ ਸੰਬੋਧਨ ਕਰਨਾ ਪਿਆ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੇ ਕਛ ਕਰੈ ਛਪਾਇਆ। ਕਹਿੰਦੇ ਭੇਖ ਲੁਕਾਉਣ ਦਾ ਯਤਨ ਕਰਦਾ ਹੈ ਬਾਹਰਲੇ ਭੇਖ ਦੇ ਵਿੱਚ ਬੰਦਾ ਮਨ ਦੀ ਮੈਲ ਨੂੰ ਪਰ ਲੁਕਦੀ ਨਹੀਂ। ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੇ ਤਰੈ ਅਥਾ। ਮਨ ਵਿੱਚ ਤ੍ਰਿਸ਼ਨਾ ਹੈ ਅੱਗ ਹੈ ਅਤੇ ਬਾਹਰ ਸਵਾਹ ਨਾਲ ਲਿਬੜਿਆ ਹੋਇਆ ਹੈ। ਗਲ ਵਿੱਚ ਪੱਥਰ ਬੰਨ ਕੇ ਵਿਕਾਰਾਂ ਦੇ ਸਤਿਗੁਰੂ ਕਹਿੰਦੇ ਸੰਸਾਰ ਸਮੁੰਦਰ ਤੋਂ ਕਿਵੇਂ ਤਰੇਗਾ। ਜਾ ਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ। ਜਿਹੜੇ ਲੋਕ ਇਸ ਤਰ੍ਹਾਂ ਅੰਨ ਆਦਿਕ ਦਾ ਤਿਆਗ ਕਰਕੇ ਕੇਵਲ ਦੁੱਧ 'ਤੇ ਜਿਉਣ ਵਾਲੇ ਇਸ ਤਰ੍ਹਾਂ ਦੇ ਕਰਮਕਾਂਡ ਕਰਦੇ ਨੇ ਉਹਨਾਂ ਦੇ ਪ੍ਰਥਾਏ 873 ਅੰਗ ਦੇ ਉੱਤੇ ਸ਼ਬਦ ਤਾਂ ਖੈਰ ਹੋਰ ਵੀ ਬਹੁਤ ਨੇ ਪਰ ਸਮੇਂ ਅਨੁਸਾਰ ਆਪਾਂ ਬਹੁਤੇ ਸ਼ਬਦਾਂ ਨੂੰ ਇੱਥੇ ਸਾਂਝਾ ਨਹੀਂ ਕਰ ਸਕਦੇ ਕਿਉਂਕਿ ਪ੍ਰਕਰਨ ਬਹੁਤ ਲੰਬਾ ਹੋ ਜਾਂਦਾ ਹੈ। ਕਿਉਂਕਿ ਇਸ ਤੋਂ ਅੱਗੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਜੇ ਆਪਾਂ ਵਿਚਾਰ ਕਰਨੀ ਹੈ ਇਸ ਕਰਕੇ ਕੇਵਲ ਆਪਾਂ ਇਤਨਾ ਯਤਨ ਕਰਨਾ ਹੈ ਕਿ ਆਦਿ ਦੀ ਬਾਣੀ ਅਤੇ ਦਸਮ ਪਾਤਸ਼ਾਹ ਜੀ ਦੀ ਬਾਣੀ ਦੋਵਾਂ ਦਾ ਸਮਤੋਲ ਹੈ ਦੋਵਾਂ ਦੀ ਸਾਂਝ ਹੈ ਪਰਸਪਰ। ਕਿਉਂਕਿ ਗੁਰੂ ਇੱਕ ਹੈ ਬਾਣੀ ਇੱਕ ਹੈ ਸ਼ਬਦ ਇੱਕ ਹੈ ਵਿਚਾਰ ਇੱਕ ਹੈ ਕੇਵਲ ਸਾਡੇ ਮਨ ਦਾ ਭੁਲੇਖਾ ਹੋ ਸਕਦਾ ਹੈ। ਸਤਿਗੁਰੂ ਜੀ ਗੌਂਡ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 873 ਅੰਗ ਦੇ ਉੱਤੇ ਫਰਮਾਨ ਕਰਦੇ ਹਨ, ਗੌਂਡ ਧੰਨ ਗੋਪਾਲ ਧੰਨ ਗੁਰਦੇਵ, ਧੰਨ ਉਹ ਧਰਤੀ ਹੈ ਅਤੇ ਧੰਨ ਪਾਲਣ ਵਾਲਾ ਪ੍ਰਭੂ ਅਤੇ ਧੰਨ ਹੈ ਸਤਿਗੁਰੂ ਜਿਹੜਾ ਸਾਨੂੰ ਸੂਝ ਅਤੇ ਗਿਆਨ ਬਖਸ਼ ਰਿਹਾ ਹੈ। ਧੰਨ ਅਨਾਦ ਭੁੱਖੇ ਕਵਲ ਟਹਿ ਕੇਵ, ਅਤੇ ਧੰਨ ਹੈ ਅੰਨ ਜਿਸ ਨਾਲ ਭੁੱਖੇ ਮਨੁੱਖ ਦਾ ਹਿਰਦਾ ਫੁੱਲ ਵਾਂਗ ਟਹਿਕ ਪੈਂਦਾ ਹੈ। ਦੇਵਤਾ ਕਹਿੰਦੇ ਨੇ ਦਿੱਬੇ ਤਾਕਤ ਦਿੱਬੇ ਸ਼ਕਤੀ, ਅਸੀਂ ਕਈ ਵਾਰ ਦੇਵਤਾ ਸ਼ਬਦ ਨੂੰ ਲੈ ਕੇ ਹੀ ਅਸੀਂ ਭੁਲੇਖੇ ਵਿੱਚ ਪੈ ਜਾਂਦੇ ਹਾਂ, ਕਿਉਂਕਿ ਆਸਾ ਦੀ ਵਾਰ ਵਿੱਚ ਪੜ੍ਹਦੇ ਹਾਂ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਤ ਪਵਿੱਤ, ਭੋਜਨ ਤਿਆਰ ਹੋ ਗਿਆ ਨਾ, ਅੰਨ ਪਾਣੀ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਅੱਗ ਰੂਪੀ ਦੇਵਤਾ ਲੂਣ ਘਿਓ ਆਦਿਕ ਪਦਾਰਥ ਪਾਏ ਅਤੇ ਭੋਜਨ ਤਿਆਰ ਹੋ ਗਿਆ। ਭੁੱਖਾ ਮਨੁੱਖ ਜਿਹਦੇ ਤੋਂ ਪਹਿਲਾਂ ਬੋਲਿਆ ਵੀ ਨਹੀਂ ਸੀ ਜਾਂਦਾ ਅਤੇ ਜਦੋਂ ਇਹ ਅੰਨ ਦੇਵਤਾ ਅੰਦਰ ਚੜਿਆ ਗਿਆ ਉਹਦੇ ਨਾਲ ਸਰੀਰ ਜਿਹੜਾ ਸੀ ਟਹਿਕ ਪਿਆ ਖਿੜ ਪਿਆ, ਕਿਉਂਕਿ ਗੁਰਬਾਣੀ ਸਾਨੂੰ ਪ੍ਰੇਰਨਾ ਕਹਿ ਦਿੰਦੀ ਹੈ, ਘੱਟ ਵਸੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕਉ ਪਾਲ। ਇਹ ਦੇਹ ਦੀ ਪਾਲਣਾ ਕਰਨੀ ਹੈ, ਇਹ ਘੋੜੇ ਦੀ ਸਵਾਰੀ ਕਰਨੀ ਆ ਅਤੇ ਘੋੜੇ ਨੂੰ ਖੁਰਾਕ ਵੀ ਦੇਣੀ ਪੈਂਦੀ ਹੈ, ਉਹਦੀ ਟਹਿਲ ਸੇਵਾ ਵੀ ਕਰਨੀ ਪੈਂਦੀ ਹੈ। ਜਿਸ ਦੇਹੀ ਦੇ ਨਾਲ ਕਿਸੇ ਮੰਜ਼ਿਲ ਮਕਸੂਦ 'ਤੇ ਪਹੁੰਚਣਾ ਹੈ ਬੰਦਗੀ ਪ੍ਰਭੂ ਦੀ ਕਰਨੀ ਹੈ, ਕਿਉਂਕਿ ਭਈ ਪ੍ਰਾਪਤ ਮਾਨੁੱਖ ਦੇਹਰੀ ਆ, ਵੱਡੇ ਭਾਗਾਂ ਨਾਲ ਦੇਹੀ ਪ੍ਰਾਪਤ ਹੋਈ ਹੈ ਅਤੇ ਫਿਰ ਸਾਨੂੰ ਇਸ ਦੇਹੀ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭੁੱਖੇ ਰਹਿ ਕੇ ਤਨ ਨੂੰ ਕਮਜ਼ੋਰ ਕਰਨਾ, ਧੂਣੇ ਤਪਣੇ ਇਸ ਤਰ੍ਹਾਂ ਦੇ ਪਖੰਡ, ਇਹ ਧਰਮ ਜਗਤ ਵਿੱਚ ਪ੍ਰਵਾਨ ਨਹੀਂ, ਕੇਵਲ ਧਰਮ ਦੇ ਨਾਮ ਉੱਪਰ ਕਰਮ ਕਾਂਡ ਹਨ। ਸਤਿਗੁਰੂ ਕਹਿੰਦੇ ਧੰਨ ਹੈ ਅੰਨ ਜਿਸ ਨਾਲ ਭੁੱਖੇ ਮਨੁੱਖ ਦਾ ਹਿਰਦਾ ਫੁੱਲ ਵਾਂਗ ਟਹਿਕ ਪੈਂਦਾ ਹੈ। ਧੰਨ ਉਹ ਸੰਤ ਜਨ ਐਸੀ ਜਾਣੇ, ਅਤੇ ਜਿਹਨਾਂ ਸੰਤਾਂ ਨੇ ਭਾਗਾਂ ਵਾਲਿਆਂ ਨੇ ਇਹ ਗੱਲ ਸਮਝ ਲਈ ਉਹ ਵੀ ਧੰਨ ਹਨ। ਤਿੰਨ ਕੌ ਮਿਲਬੋ ਸਾਰਿੰਗ ਪਾਨੇ, ਉਹਨਾਂ ਨੂੰ ਉਹ ਸਾਰਿੰਗ ਪਾਣੀ ਭਾਵ ਪ੍ਰਭੂ ਦਾ ਮਿਲਾਪ ਹਾਸਲ ਹੋ ਜਾਂਦਾ ਹੈ। ਆਦਿ ਪੁਰਖ ਤੇ ਹੋਏ ਅਨਾਦ, ਇਹ ਭਾਈ ਅੰਨ ਜਿਸ ਨੂੰ ਤਿਆਗਣ ਵਿੱਚ ਤੁਸੀਂ ਭਗਤੀ ਸਮਝਦੇ ਹੋ ਪਰਮਾਤਮਾ ਤੋਂ ਹੀ ਪੈਦਾ ਹੁੰਦਾ ਹੈ। ਜਪੀਐ ਨਾਮ ਅੰਨ ਕੈ ਸਾਧ, ਅਤੇ ਪਰਮਾਤਮਾ ਦਾ ਨਾਮ ਵੀ ਅੰਨ ਖਾਧਿਆਂ ਹੀ ਜਪਿਆ ਜਾ ਸਕਦਾ ਹੈ। ਫਰੀਦ ਸਾਹਿਬ ਦੇ ਬਚਨ ਸਾਧੇ ਤ੍ਰੈ ਮਨ ਦੇਹੁਰੀ ਚੱਲੇ ਪਾਣੀ ਅੰਨ, ਕਿਉਂਕਿ ਸਰੀਰ ਅੰਨ ਦੇ ਆਸਰੇ ਜਿਉਂਦਾ ਹੈ, ਜਿੰਨਾ ਪਾਣੀ ਜ਼ਰੂਰੀ ਹੈ ਉਨਾ ਅੰਨ ਵੀ ਸਰੀਰ ਵਾਸਤੇ ਜ਼ਰੂਰੀ ਹੈ। ਸਤਿਗੁਰੂ ਕਹਿੰਦੇ ਜਪੀਐ ਨਾਮ ਅੰਨ ਕੈ ਸਾਧ, ਜਪੀਐ ਨਾਮ ਜਪੀਐ ਅੰਨ, ਅੰਬੈ ਕੈ ਸੰਗ ਨੀਕਾ ਵੰਨ, ਜਿਸ ਪਾਣੀ ਨੂੰ ਰੋਜ਼ ਵਰਤਦੇ ਹਾਂ ਜਦੋਂ ਅੰਨ ਦੇ ਨਾਲ ਇਹਦੀ ਸੰਗਤ ਹੋ ਜਾਂਦੀ ਹੈ ਤਾਂ ਕਿੰਨਾ ਸੁੰਦਰ ਭੋਜਨ ਤਿਆਰ ਹੋ ਜਾਂਦਾ ਹੈ। ਜੇ ਪਾਣੀ ਵਰਤਣ ਤੋਂ ਸੰਕੋਚ ਨਹੀਂ ਕਰਦੇ, ਪਾਣੀ ਪੀਣਾ ਪੈਂਦਾ ਹੈ ਕਿਉਂਕਿ ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ। ਅਤੇ ਸਤਿਗੁਰੂ ਕਹਿੰਦੇ ਅੰਨ ਤੋਂ ਨਫ਼ਰਤ ਕਿਉਂ, ਅੰਨੈ ਬਾਹਰ ਜੋ ਨਰ ਹੋਵੈ ਤੀਨ ਭਵਨ ਮੈਂ ਆਪਣੇ ਖੋਵੈਂ। ਅਤੇ ਜਿਹੜੇ ਮਨੁੱਖ ਤਰਕ ਕਰਦੇ ਨੇ ਅੰਨ ਨਹੀਂ ਖਾਣਾ ਚਾਹੀਦਾ, ਪਾਤਸ਼ਾਹ ਕਹਿੰਦੇ ਤਿੰਨ ਲੋਕਾਂ ਵਿੱਚ ਆਪਣੀ ਇੱਜ਼ਤ ਗਵਾਉਂਦੇ ਹਨ। ਛੁੱਡ ਹੈ ਅੰਨ ਕਰੈ ਪਾਖੰਡ, ਜੋ ਲੋਕ ਅੰਨ ਛੱਡ ਦਿੰਦੇ ਹਨ ਇਹ ਪਾਖੰਡ ਕਰਦੇ ਹਨ। ਨਾ ਸੁਹਾਗਣ ਨਾ ਉਹ ਰੰਡ, ਨਾ ਉਹ ਕਚੱਜੀਆਂ ਜਨਾਨੀਆਂ ਵਰਗੇ ਨੇ ਅਤੇ ਨਾ ਸੁਹਾਗਣਾਂ ਵਰਗੇ, ਭਾਵ ਨਾ ਉਹ ਸੁਹਾਗਣਾਂ ਹਨ ਨਾ ਰੰਡੀਆਂ। ਜੱਗ ਮੈਂ ਬਖਤੇ ਦੁੱਧਾ ਧਾਰੀ, ਅਤੇ ਅੰਨ ਛੱਡਣ ਵਾਲੇ ਜਿਹੜੇ ਪਖੰਡੀ ਸਾਧ ਹਨ ਇਹ ਕਹਿੰਦੇ ਅਸੀਂ ਨਿਰਾ ਦੁੱਧ ਪੀ ਕੇ ਨਿਰਵਾਹ ਕਰਦੇ ਹਾਂ, ਪਾਤਸ਼ਾਹ ਕਹਿੰਦੇ ਝੂਠ ਬੋਲਦੇ ਨੇ। ਗੁਪਤੀ ਖਾਵੈਂ ਵਟਕਾ ਸਾਰੀ, ਉਹ ਚੋਰੀ ਚੋਰੀ ਸਾਰੀ ਸਾਰੀ ਪਿੰਨੀ ਖਾ ਜਾਂਦੇ ਨੇ, ਅੰਦਰ ਉਹਨਾਂ ਨੇ ਪਿੰਨੀਆਂ ਤਿਆਰ ਕਰਕੇ ਰੱਖੀਆਂ ਹੁੰਦੀਆਂ ਭੋਰਿਆਂ ਦੇ ਵਿੱਚ, ਅਤੇ ਲੋਕਾਂ ਨੂੰ ਕਹਿੰਦੇ ਨਹੀਂ 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 ਮਹਾਂਪੁਰਖ ਬਾਬਾ ਜੀ ਬਸ ਦੁੱਧ ਹੀ ਪੀਂਦੇ ਆ ਜੀ, ਦੁੱਧ ਹੀ ਪੀਂਦੇ ਆ। ਅਤੇ ਲੋਕ ਐਸੇ ਪਖੰਡੀਆਂ ਦੇ ਮਗਰ ਲੱਗ ਜਾਂਦੇ ਨੇ, ਪਰ ਅੰਦਰ ਵੜ ਕੇ ਉਹ ਸਾਗ ਪਿੰਨੀ ਜੋ ਵੀ ਹੈ ਸਾਰਾ ਚੋਰੀ ਚੋਰੀ ਛੱਡ ਜਾਂਦੇ ਨੇ, ਲੋਕਾਂ ਦੇ ਸਾਹਮਣੇ ਐਸਾ ਪਖੰਡ ਕਰਦੇ ਹਨ। ਅੰਨੈ ਬਿਨਾ ਨਾ ਹੋਏ ਸੁਕਾਲ, ਤਜੇ ਅੰਨ ਨਾ ਮਿਲੈ ਗੋਪਾਲ, ਕਹੋ ਕਬੀਰ ਹਮ ਐਸੇ ਜਾਣਿਆ, ਧੰਨ ਅਨਾਦ ਠਾਕੁਰ ਮਨ ਮਾਨਿਆ। ਕਬੀਰ ਜੀ ਆਖਦੇ ਸਾਨੂੰ ਇਹ ਨਿਸ਼ਚਾ ਹੈ ਕਿ ਅੰਨ ਬੜਾ ਸੁੰਦਰ ਪਦਾਰਥ ਹੈ, ਜਿਸ ਨੂੰ ਖਾਧਿਆਂ ਸਿਮਰਨ ਕਰਕੇ ਸਾਡਾ ਮਨ ਪਰਮਾਤਮਾ ਨਾਲ ਜੁੜਦਾ ਹੈ। ਸੋ ਇਸੇ ਲਈ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ, ਗੁਰੂ ਨਾਨਕ ਸਾਹਿਬ ਜੀ ਦਾ ਐਸਾ ਘਰ ਹੈ ਜਿੱਥੇ ਸਤਿਗੁਰਾਂ ਨੇ ਭੁੱਖੇ ਸਾਧੂਆਂ ਨੂੰ ਪਹਿਲਾਂ ਲੰਗਰ ਛਕਾਇਆ, ਲੰਗਰ ਲਾਇਆ, 20 ਰੁਪਏ ਪਿਤਾ ਵੱਲੋਂ ਦਿੱਤੇ ਗਏ, ਜਿਸ ਦਾ ਲੰਗਰ ਲਾ ਕੇ ਭੁੱਖਿਆਂ ਨੂੰ ਅੰਨ ਛਕਾ ਕੇ ਫਿਰ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਨਾਲ ਜੋੜਿਆ, ਉਹਨਾਂ ਨੂੰ ਵਹਿਮਾਂ ਚੋਂ ਕਰਮ ਕਾਂਡਾਂ ਚੋਂ ਕੱਢ ਕੇ ਪ੍ਰਭੂ ਦੀ ਬੰਦਗੀ ਦਾ ਸੱਚਾ ਮਾਰਗ ਦੱਸਿਆ। ਸੋ ਇਸ ਲਈ ਗੁਰੂ ਨਾਨਕ ਦੇ ਘਰ ਵਿੱਚ ਤਾਂ ਪਹਿਲੇ ਪੰਗਤ ਪਾਤਸ਼ਾਹ ਸੰਗਤ ਹੈ। ਪਹਿਲਾਂ ਗੁਰੂ ਅਮਰਦਾਸ ਜੀ ਨੇ ਕਿਹਾ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਹੈ, ਅਤੇ ਬਾਅਦ ਵਿੱਚ ਆ ਕੇ ਸੰਗਤ ਵਿੱਚ ਪ੍ਰਭੂ ਦਾ ਨਾਮ ਜਪਣਾ ਹੈ, ਕਿਉਂਕਿ ਭੁੱਖੇ ਕੋਲੋਂ ਨਾਮ ਜਪਣਾ ਜਿਹੜਾ ਬੜਾ ਕਠਿਨ ਹੈ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਆਪਣੇ ਮਾਲਕ ਪਰਮੇਸ਼ਰ ਨੂੰ ਮਿੱਠਾ ਜਾਂ ਤਾਨਾ ਦੇ ਰਹੇ ਨੇ, ਭੁੱਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲਿਜੈ। ਇਸੇ ਲਈ ਭਗਤਾਂ ਨੇ ਮੰਗਿਆ ਪਰਮਾਤਮਾ ਦੇ ਕੋਲੋਂ, ਦਾਲ ਸਿੱਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਪਣੀਆਂ ਸ਼ਾਦਨ ਨੀਕਾ, ਅਨਾਜ ਮੰਗੋ ਸਤ ਸੀਕਾ, ਗਊ ਭੈਂਸ ਮੰਗੋ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ ਮੰਗਿਆ, ਦੋਏ ਸਿਰ ਮੰਗੋ ਦਾਲੇ ਮੋਕੋ, ਦੋਨੋਂ ਵਕਤ ਜਵਾਲੇ, ਖਾਟ ਮੰਗੋ ਚੌਪਾਈ, ਸਿਰਹਾਣਾ ਅਵਰ ਤੁਲਾਈ, ਉੱਪਰ ਕੋ ਮੰਗੋ ਖਿੰਦਾ, ਤੇਰੀ ਭਗਤ ਕਰੇ ਜਨ ਖਿੰਦਾ, ਮੈਂ ਨਾਹੀਂ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਖੱਬੋ। ਭੁੱਖਿਆਂ ਤੋਂ ਭਗਤੀ ਨਹੀਂ ਹੋ ਸਕਦੀ, ਇਸ ਲਈ ਭਗਤਾਂ ਨੇ ਪਰਮੇਸ਼ਰ ਕੋਲੋਂ ਲੋੜਵੰਦ ਪਦਾਰਥ ਜਿਹੜੇ ਸਨ ਮੰਗੇ। ਸੋ ਸਤਸੰਗ ਤੇ ਗੁਰਮਤ ਦਾ ਮਾਰਗ ਹੈ, ਅਤੇ ਜਿਹੜੇ ਸਿੱਖੀ ਭੇਸ ਦੇ ਵਿੱਚ ਇਸ ਤਰ੍ਹਾਂ ਦੇ ਪਖੰਡੀ ਲੋਕ ਨੇ, ਉਹਨਾਂ ਤੋਂ ਬਚਣ ਦਾ ਯਤਨ ਕਰਿਆ ਕਰੀਏ। ਉਹਨਾਂ ਦੇ ਪਖੰਡ ਨੂੰ ਸੰਸਾਰ ਦੇ ਸਾਹਮਣੇ ਰੱਖਣਾ ਕਿਸੇ ਦੀ ਨਿੰਦਿਆ ਨਹੀਂ ਹੁੰਦੀ। ਜਿਸ ਗੱਲ ਦਾ ਗੁਰੂ ਕੀ ਬਾਣੀ ਖੰਡਨ ਕਰ ਰਹੀ ਹੈ, ਅਤੇ ਇਹੋ ਜਿਹੇ ਪਖੰਡੀਆਂ ਦੇ ਪਿੱਛੇ ਜੇ ਆਪਾਂ ਤੁਰੇ ਫਿਰਾਂਗੇ, ਫਿਰ ਇਹਦਾ ਅਰਥ ਇਹ ਹੋਇਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਸਿੱਖਿਆ ਧਾਰਨ ਨਹੀਂ ਕੀਤੀ। ਸੋ ਸਿੱਖੀ ਸਿੱਖਿਆ ਗੁਰ ਵਿਚਾਰ, ਗੁਰਬਾਣੀ ਦੇ ਵਿਚਾਰ ਤੋਂ ਮਿਲਣ ਵਾਲੀ ਸਿੱਖਿਆ ਦਾ ਨਾਮ ਹੀ ਸਿੱਖੀ ਹੈ, ਅਤੇ ਸਿੱਖ ਉਹ ਹੈ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲਾ ਭਾਈ, ਵਿਛੜ ਚੋਟਾਂ ਖਾਵੇ, ਗੁਰੂ ਦੇ ਭਾਣੇ ਵਿੱਚ ਜਿਹੜਾ ਚੱਲਦਾ ਹੈ। ਸੋ ਇਸ ਲਈ ਸਤਿਗੁਰੂ ਜੀ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ। 14 ਅੰਗ ਦੇ ਉੱਤੇ ਜਿੱਥੇ ਸ੍ਰੀ ਰਾਗ ਆਰੰਭ ਹੁੰਦਾ, ਪਹਿਲੇ ਸ਼ਬਦ ਵਿੱਚ ਹੀ ਸਤਿਗੁਰਾਂ ਨੇ ਫਰਮਾਨ ਕੀਤਾ ਹੈ, ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਕਹਿੰਦੇ ਮੈਂ ਪੁੱਗਾ ਹੋਇਆ ਜੋਗੀ ਬਣ ਜਾਵਾਂ, ਯੋਗ ਸੰਬੰਧੀ ਦੀਆਂ ਕਾਮਯਾਬੀਆਂ ਹਾਸਲ ਕਰ ਲਵਾਂ, ਮੈਂ ਯੋਗ ਤੋਂ ਪ੍ਰਾਪਤ ਹੋ ਸਕਣ ਵਾਲੀਆਂ ਬਰਕਤਾਂ ਨੂੰ ਵਾਜਾਂ ਮਾਰਾਂ ਤੇ ਮੇਰੇ ਪਾਸ ਉਸੇ ਵੇਲੇ ਆ ਜਾਣ। ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਉ, ਤੇ ਜੇ ਮੈਂ ਯੋਗ ਦੀ ਤਾਕਤ ਨਾਲ ਕਦੇ ਲੁਕ ਜਾਵਾਂ, ਕਿਤੇ ਪ੍ਰਤੱਖ ਹੋ ਜਾਵਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਲੋਕ ਮੇਰੇ ਨਾਲ ਪਿਆਰ ਕਰਨ, ਮੇਰਾ ਸਤਿਕਾਰ ਕਰਨ ਦੀ ਇਹਦੇ ਵਿੱਚ ਬੜੀ ਸ਼ਕਤੀ ਹੈ। ਸਤਿਗੁਰੂ ਜੀ ਦਾ ਫੈਸਲਾ ਹੈ, ਐਸਾ ਨਹੀਂ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ, ਤਾਂ ਵੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖਤਰਾ ਹੈ ਕਿ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਵੇਖ ਕੇ ਮੈਂ ਕਿਤੇ ਇਹ ਪ੍ਰਭੂ ਤੈਨੂੰ ਭੁੱਲਣਾ ਬੈਠਾ, ਕਿਤੇ ਤੂੰ ਮੈਨੂੰ ਵਿਸਰ ਨਾ ਜਾਏ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਟਿਕੇ ਹੀ ਨਾ, ਐਸੀ ਅਵਸਥਾ ਨਾ ਬਣ ਜਾਵੇ। ਸੋ ਇਸ ਲਈ ਸਤਿਗੁਰਾਂ ਨੇ ਪਰਮੇਸ਼ਰ ਦੇ ਨਾਮ ਨੂੰ ਪੁੰਨ ਦਾਨ ਜਪ ਤਪ ਜੇਤੇ, ਸਭ ਉੱਪਰ ਨਾਮ, ਨਾਮ ਸਭ ਤੋਂ ਉੱਪਰ ਹੈ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਕਰਮਕਾਂਡਾਂ ਪਖੰਡਾਂ ਚੋਂ ਕੱਢ ਕੇ ਸਾਨੂੰ ਸੱਚੇ ਨਾਮ ਨਾਲ ਜੋੜਨ ਦਾ ਮਹਾਨ ਕਾਰਜ ਕਰ ਰਹੇ ਨੇ, ਅਤੇ ਆਪਾਂ ਗੁਰੂ ਕੇ ਸਪੂਤ ਬਣ ਕੇ, ਪੁੱਤਰ ਬਣ ਕੇ, ਦਸਮੇਸ਼ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਨਾਮ ਬੰਦਗੀ ਦੇ ਧਾਰਨੀ ਹੋਈਏ। ਇਹ ਅਰਦਾਸ ਕਰਿਆ ਕਰੀਏ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ ਰਾਮ, ਮੇਰੀ ਮੱਤ ਬਹੁਤ ਛੋਟੀ ਹੈ, ਦੇਖਣਾ ਕਿਤੇ ਐਸਾ ਪਾਪ ਨਾ ਕਰ ਲੈਣਾ ਗੁਰੂ ਕੀ ਬਾਣੀ ਉੱਪਰ, ਗੁਰੂ ਦੀ ਕੀਤੀ ਦੇ ਉੱਪਰ ਕਿਤੇ ਕਿੰਤੂ ਨਾ ਕਰ ਬੈਠਣਾ। ਸੋ ਸਾਡੀ ਮੱਤ ਬੜੀ ਛੋਟੀ ਹੈ, ਅਸੀਂ ਰਾਈ ਦੇ ਦਾਣੇ ਸਮਾਨ ਵੀ ਨਹੀਂ ਉਸ ਮਹਾਨ ਪਰਬਤ ਦੇ ਸਾਹਮਣੇ। ਤੂੰ ਪਰਬਤ ਮੇਰਾ ਓਹਲਾ ਰਾਮ, ਇਸ ਲਈ ਅਸੀਂ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰੀਏ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਲਹਿੰਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਦੀ ਕਰਨੀ ਵਾਲੇ ਪਾਸੇ ਨਾ ਦੌੜੀਏ, ਗੁਰੂ ਦਾ ਕਹਿਆ ਹੋਇਆ ਆਖਿਆ ਹੋਇਆ ਬਚਨ ਜਿਹੜਾ ਹੈ ਕਮਾਉਣ ਦਾ ਯਤਨ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖੇਮਾ 13 ਨੰਬਰ ਬੰਦ ਦੇ ਅੰਦਰ ਆਪ ਸੰਗਤਾਂ ਨੇ 73 ਅਤੇ 74 ਦੋ ਬੰਦਾਂ ਦਾ 13 ਨੰਬਰ ਭਾਗ ਵਿੱਚ ਵਿਚਾਰ ਸ੍ਰਵਣ ਕੀਤਾ ਹੈ। ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।